कि परमात्मा नाल असल योग किवें हो सकता है। उंज ते श्री गुरु ग्रंथ साहिब दे अंदर बहुत शब्द हन ऐसे, और रामकली राग विच पूरी एक बाणी है सिद्ध गोष्ठ, जिहदे अंदर सतगुरु जी ने बड़े विस्थार नाल योगियां दे चलाए हुए मत की आलोचना की है। ते आम मनुख मात्र लई योग दा परमात्मा नाल जुड़न दा ठीक ते सही राह दर्शाया है। मैं कल जिक्र कीता सी कि जिस योग दी गल योग मत करदा है, पतंजलि वगैरह करदे ने, उस समुचे समाज लई नहीं, उहदे च इस्त्री नूं तां कोई थां ही नहीं है। ते आम मनुखां विचों वी थोड़े मनुख जिहड़े ने उसकी कमाई कर सकते हैं, तो सफलता तो बहुत दूर की गल है। सतगुरु कहते हैं कि वह मनुख जे तू योगी है, इच्छा रखता है योग की, तो तेरे वास्ते जरूरी है कि जो संतोख है ना जीवन के विहार विच किरत विच समाज विच विचरदिया, संतोख नू अपने कन्नां दियां मुंदरां बना लै। एक गल याद रखनी, मुंदरा पा लैनियां सौखी गल है, कन्न विच वालियां मुंदरा पाउणियां कोई औखी गल नहीं, एवें थोड़ी जी पीड़ हुंदी है। हुण ते ऐसे साधन ने कि पीड़ ही नहीं हुंदी, बड़ी सौखी गल है। ते जे कोई आखे भी मैं ते हुण कन्न च मुंदरा पा लईआं ते जुड़ गया, ते सारी उम्र लगा रहे नहीं जुड़ सकदा। लेकिन संतोख कोई इस तरह दा आर्टिफिशियल गहना नहीं है जिहड़ा कि मिंट सकिंट विच कन्न विच पा लवांगे, नहीं। संतोख जीउंदी जागदी जिंदगी दा गुण है, ते उस नूं धारण करन लई जीवन दा संघर्ष जिहड़ा उह करना पएगा। देखो ना किथे बंदा रजदा, कदे आउंदा ही नहीं संतोख, ना मिले ते फिर सबर कर लैंदा, फिर कहिंदा फेरा पाणा तेरी मर्जी, ते जे किते हथ पैंदा होवे ते फिर कौन संतोखी है, फिर कोई नहीं। इसलिए सतगुरु कहिंदे ने रब नाल जुड़न वास्ते संतोख नूं धारण करना बड़ा जरूरी है। फिर कहिंदे ने करड़ी घालना मेहनत कमाई, बंदा लाटरी ते बैठा है कहिंदा कख ना करना पवे लाटरी निकल आवे, इत्थों तक भी जे प्यो पैसे नहीं दिंदा करदा कहिंदा कदों मरेगा ते कदों मिलेंगे। सतगुरु कहिंदे नहीं, तेरा पात्र तेरी झोली इत्थे तू मंगता नहीं बनना। योगी कोल जिस वेले उन्हूं योग धारण करना पैंदा फिर मंगतियां दी क्लास विच शामिल हो जांदा है। इस करके ते गुरु नानक साहब नूं कहना पिया जो भाई गुरदास साहब ने लिखिया, आखण लगे योगी उह करदे की हो जिन्हां गृहस्थियां नूं नफरत करके जिस गृहस्थ नूं छड के तुसीं आउंदे हो उन्हां दे दरवाजे ते मुड़ के रोटी लई खड़े हो जांदे जा के, होए अतीत गृहस्थ तज फिर उन्हूं कह घर मंगण जाई, फिर उन्होंने घर में मुड़ के खैर मंगते हो, क्या तमाशा है। इस करके गुरु साहब कहते ने संतोख नूं धारण करना है, फिर शर्म तो मतलब है श्रम मेहनत घालना कमाई, कहते ने ये जी किरतकार है इस नूं अपना पात्र अपनी झोली बनाना, कम करके कुछ खाना निकम्मे नहीं, किरत करके खाना है, समाज से बोझ नहीं बनना, कुछ देन जोगे बनना है, कुछ खोण जोगे लैण जोगे ते मंगण जोगे नहीं बनना। आ समाजवाद जिहड़ा है इह तां हुण आया, कम्यूनिज़म ते हुण कहिंदा वी किरती मनुख की कीमत होनी चाहीदी, कोई बंदा वेला नहीं होना चाहीदा, इह ते हुण दे सुपने ने। लेकिन गुरु नानक बहुत देर पहलों मनुख नूं कहिंदे ने बंदिया तूं श्रम कर मेहनत कर, तेरे हक विच मैं खप्पर नहीं देखना चाहुंदा, मैं तेरे कोल खैर मंगण वाली झोली नहीं देखना चाहुंदा, मैं चाहुंदा तूं मेहनत मुशक्कत करके आप खाण जोगा होवे ते दूसरिया दो चौ की लोड़ भी पूरी कर सके, मैं इस तरह का मनुख लोड़दा हाँ। फिर कहिंदे ने ध्यान की करहे विभूत, कहिंदे ने हे योगी तू विभूत वांग मरदा है। विभूत सवाह नूं कहिंदे ने, लेकिन इस लफ्ज़ नूं जरा समझ लैना बड़ा जरूरी है, जिहड़े लोग जाप साहब पढ़दे ने छेती समझ लैणगे। उत्थे दसम पातशाह कहिंदे ने चरत्र चक्र वर्ती चरत्र चक्र भुगते स्वयंभव सुभंग सर्वदा सर्व जुगते दुकालंग प्रणासी दयालंग स्वरूपे सदा अंग संगे अपहंग विभूते। ਹੁਣ ਮੇਰੇ ਕੋਲ ਸਮਾਂ ਨਹੀਂ ਕਿ ਮੈਂ ਦਸਾਰਾ ਅਰਥ ਕਰਾਂ, ਕਿਉਂਕਿ ਲਫ਼ਜ਼ ਕਠਨ ਨੇ ਤੇ ਇੱਕ ਗੱਲ ਸਮਝਾਉਣੀ ਵਕਤ ਲੱਗਦਾ। ਅਭੰਗੰ ਵਿਭੂਤੇ, ਭੰਗ ਹੁੰਦਾ ਤੋੜਨਾ, ਅਭੰਗ ਹੁੰਦਾ ਜੋ ਤੋੜਿਆ ਨਾ ਜਾ ਸਕੇ। ਵਿਭੂਤ ਕਹਿੰਦੇ ਨੇ ਸੰਸਾਰ ਦੀ ਦੌਲਤ, ਸੰਸਾਰ ਦੇ ਸਾਰੇ ਸੁੱਖ ਪਦਾਰਥ, ਘਰ ਕਾਠ, ਇਸਤਰੀ ਪੁਰਸ਼, ਇਹ ਸਭ ਕੁਝ ਵਿਭੂਤੀ, ਜਿਹਨੂੰ ਅਸੀਂ ਮਾਇਆ ਕਹਿੰਦੇ, ਸਭ ਕੁਝ ਮਾਇਆ ਚ ਆਉਂਦਾ, ਜਿਹਨੂੰ ਪ੍ਰਕਿਰਤੀ ਕੁਦਰਤ ਕਹਿੰਦੇ ਆ, ਇਹ ਵਿਭੂਤੀ ਹੈ। ਕਹਿੰਦੇ ਨੇ ਕੋਈ ਬੰਦਾ ਇਸ ਨੂੰ ਭੰਨ ਨਹੀਂ ਸਕਦਾ, ਇਹ ਪਰਮਾਤਮਾ ਦੀ ਹੈ, ਪਰਮਾਤਮਾ ਚਾਹੇ ਤੇ ਇਹਨੂੰ ਖਤਮ ਕਰ ਸਕਦਾ, ਮਨੁੱਖ ਨਹੀਂ। ਕਹਿੰਦੇ ਨੇ ਪਰਮਾਤਮਾ ਦੀ ਜਿਹੜੀ ਵਿਭੂਤ ਹੈ, ਪਰਮਾਤਮਾ ਦਾ ਜਿਹੜਾ ਵੈਭਵ ਹੈ, ਪਰਮਾਤਮਾ ਦੇ ਜਿਹੜੇ ਸੁੱਖ ਐਸ਼ਵਰਜ ਜਾਂ ਧਾਰ ਸਾਧਨ ਨੇ, ਇਹ ਪਰਮਾਤਮਾ ਦੇ ਹੱਥ ਵਿੱਚ ਨੇ, ਮਨੁੱਖ ਦੇ ਹੱਥ ਵਿੱਚ ਨਹੀਂ। ਇਸ ਕਰਕੇ ਕਹਿੰਦੇ ਨੇ ਉਹਦੀ ਵਿਭੂਤ ਜੋ ਹੈ ਉਹ ਅਭੰਗ ਹੈ। ਯੋਗੀ ਕੀ ਕਰਦਾ? ਉਹ ਘਰ ਘਾਟ ਛੱਡ ਕੇ, ਸੰਸਾਰ ਛੱਡ ਕੇ ਜਿਸ ਵੇਲੇ ਜਾਂਦਾ ਨਾ, ਯੋਗ ਧਾਰਨ ਕਰਦਾ ਤੇ ਉਹਦੇ ਸਿਰ 'ਚ ਸਵਾਹ ਪਾਈ ਜਾਂਦੀ ਹੈ, ਪਿੰਡੇ 'ਤੇ ਸਵਾਹ ਮਰ ਦਿੱਤੀ ਜਾਂਦੀ ਹੈ, ਧੂਣੀ ਰਮਾ ਕੇ ਉਹਨੂੰ ਬਹਿਣਾ ਪੈਂਦਾ, ਸਵਾਹ ਹੀ ਕੋਲ, ਸਵਾਹ ਦੀਆਂ ਚੁਟਕੀਆਂ ਲੋਕਾਂ ਨੂੰ ਦੇਈ ਜਾਂਦਾ। ਮਤਲਬ ਕੀ ਹੁੰਦਾ? ਉਹ ਕਹਿੰਦਾ ਮੇਰੇ ਵਾਸਤੇ ਸਭ ਖਾਕ ਹੈ, ਸਭ ਮਿੱਟੀ ਹੈ, ਸਭ ਸਵਾਹ ਹੈ। ਮੈਂ ਹੁਣ ਇਸ ਸਰੀਰ ਨੂੰ ਵੀ ਸਵਾਹ ਸਮਝਦਾ, ਪਦਾਰਥ ਵੀ ਸਾਰੇ ਮੇਰੇ ਵਾਸਤੇ ਸਵਾਹ ਨੇ। ਉਹ ਇਸ ਮਾਰਗ ਉੱਤੇ ਤੁਰਦਾ। ਸਤਿਗੁਰੂ ਕਹਿੰਦੇ ਨੇ ਭਾਈ, ਯੋਗ ਦੀ ਇੱਕ ਸਭ ਤੋਂ ਵੱਡੀ ਕਮਜ਼ੋਰੀ ਹੈ, ਇਹ ਧਿਆਨ ਰੱਖਣਾ ਕਿ ਯੋਗ ਜਿਹੜਾ ਹੈ ਇਹ ਕਾਮਨ ਲਾਈਫ ਨਹੀਂ ਬਣ ਸਕਦਾ, ਆਮ ਮਨੁੱਖੀ ਜ਼ਿੰਦਗੀ ਨਹੀਂ ਬਣ ਸਕਦਾ, ਇਹ ਬੜੀ ਮੁਸੀਬਤ ਹੈ। ਇਸ ਕਰਕੇ ਯੋਗੀ ਫੇਲ ਹੋ ਗਏ, ਅੱਜ ਵੀ ਹੈਗੇ ਨੇ, ਲੇਕਿਨ ਆਮ ਸਮਾਜਿਕ ਜੀਵਨ ਨਹੀਂ ਬਣ ਸਕਦਾ। ਹੁਣ ਜੇ ਸਾਰੇ ਬੰਦੇ ਕਹਿਣ ਜੀ ਸਵਾਹ ਮਿਲ ਲੈਣੀ ਤਾਂ ਕੰਮ ਕਿਵੇਂ ਚੱਲੂਗਾ? ਸੰਸਾਰ ਦਾ ਤਾਂ ਕੰਮ ਨਹੀਂ ਚੱਲ ਸਕਦਾ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਕਿ ਯੋਗੀ ਤੂੰ ਕਰ ਕੀ, ਜੇ ਰੱਬ ਨਾਲ ਜੁੜਨਾ ਹੈ ਤਾਂ ਇਉਂ ਕਰ ਵੀ ਧਿਆਨ ਕੀ ਕਰੇ ਵਿਭੂਤ, ਕਿ ਆਪਣੇ ਧਿਆਨ ਵਿੱਚ ਇਹ ਗੱਲ ਰੱਖ ਕਿ ਇਹ ਸਾਰਾ ਸੰਸਾਰ ਇੱਕ ਦਿਨ ਫਨਾ ਹੋ ਜਾਣਾ, ਇਹ ਮਿੱਟੀ ਤੋਂ ਬਣਿਆ ਤੇ ਮਿੱਟੀ ਹੋ ਜਾਣਾ। ਧਿਆਨ ਵਿੱਚ ਇਸ ਨੂੰ ਵਿਭੂਤ ਸਮਝਣਾ, ਵਰਤਣਾ ਇਹਨੂੰ। ਹੁਣ ਦੇਖੋ ਨਾ, ਬੰਦਾ ਮਿੱਟੀ ਦੇ ਬਰਤਨ ਵੀ ਵਰਤਦਾ, ਕੰਮ ਬੜੇ ਲੈਂਦਾ, ਲੇਕਿਨ ਬੰਦੇ ਨੂੰ ਇਸ ਗੱਲ ਦਾ ਤੇ ਪਤਾ ਨਹੀਂ ਵੀ ਮਿੱਟੀ ਹੈ। ਸੋਨੇ ਚਾਂਦੀ ਹਰ ਧਾਤ ਦੇ ਪਦਾਰਥਾਂ ਨੂੰ ਵਰਤਦਾ ਤੇ ਪਤਾ ਹੁੰਦਾ ਵੀ ਕਿਹੜੀ ਧਾਤ ਹੈ। ਸਭ ਮਿੱਟੀ ਤੋਂ ਬਣਿਆ, ਮਿੱਟੀ ਦੀ ਡਿਵੈਲਪਮੈਂਟ ਹੈ, ਪੰਚਾਂ ਤੱਤਾਂ ਤੋਂ ਸਾਰਾ ਕੁਝ ਬਣਿਆ। ਲੇਕਿਨ ਮਨੁੱਖ ਇਸ ਪਾਸਿਓਂ ਆਪਣੀ ਸੁਰਤ ਹਟਾ ਕੇ ਤੇ ਸਮਝ ਲੈਂਦਾ ਕਿ ਇਹ ਸਦਾ ਵਾਸਤੇ ਰਹਿਣ ਵਾਲੀ ਚੀਜ਼ ਹੈ। ਵਿਭੂਤ ਨਹੀਂ ਸਮਝਦਾ ਇਸ ਨੂੰ, ਇਹਨੂੰ ਮਿੱਟੀ ਸਵਾਹ ਨਹੀਂ ਸਮਝਣ ਦੀ ਕੋਸ਼ਿਸ਼ ਕਰਦਾ, ਇਹਨੂੰ ਪਰਮਾਤਮਾ ਦੀ ਮਾਇਆ ਨਹੀਂ ਸਮਝਦਾ, ਇਹਨੂੰ ਸਮਝਦਾ ਵੀ ਮੇਰਾ ਹੈ ਸਭ ਕੁਝ। ਬਸ ਧਿਆਨ ਵਿੱਚ ਫਰਕ ਪੈ ਗਿਆ। ਜੇ ਸਮਝੇ ਵੀ ਸਭ ਕੁਝ ਪਰਮਾਤਮਾ ਦਾ, ਪਰਮਾਤਮਾ ਦੀ ਮਾਇਆ, ਪਰਮਾਤਮਾ ਦੀ ਵਿਭੂਤੀ ਹੈ, ਫਿਰ ਤਾਂ ਕੋਈ ਫਰਕ ਨਹੀਂ ਪੈਣ ਲੱਗਾ। ਫਿਰ ਲੱਖ ਰੁਪਈਆ ਵੀ ਆਵੇ ਕੋਈ ਫਰਕ ਨਹੀਂ, ਕਰੋੜ ਆਵੇ ਕੋਈ ਫਰਕ ਨਹੀਂ, ਐਸ਼ਵਰਜ ਜੋ ਮਰਜ਼ੀ ਆਵੇ ਕੋਈ ਫਰਕ ਨਹੀਂ, ਕੁਛ ਨਹੀਂ ਹੋਣ ਲੱਗਾ ਫਿਰ, ਕਿਉਂਕਿ ਫਿਰ ਉਹਨੇ ਇਹ ਨਹੀਂ ਸਮਝਣਾ ਵੀ ਮੇਰਾ ਹੈ, ਫਿਰ ਸਮਝੇਗਾ ਪਰਮਾਤਮਾ ਦਾ। ਤੇ ਛੱਡਣ ਲੱਗਿਆ ਕੋਈ ਦੁੱਖ ਤਕਲੀਫ ਨਹੀਂ ਹੋਏਗੀ, ਛੱਡਣਾ ਤੇ ਪੈਣਾ ਹੈ ਨਾ, ਕੋਈ ਦੁੱਖ ਨਹੀਂ ਹੋਏਗਾ, ਮੁੜ ਕੇ ਜੰਮਣ ਦਾ ਸਵਾਲ ਹੀ ਨਹੀਂ। ਲੇਕਿਨ ਬੰਦੇ ਦੇ ਅੰਦਰ ਇਹ ਪਕੜ ਹੈ ਵੀ ਇਹ ਮੇਰਾ ਹੈ, ਸਵਾਹ ਉਹਨੂੰ ਮੰਨਦਾ ਹੀ ਨਹੀਂ, ਪ੍ਰਕਿਰਤੀ ਮਾਇਆ ਇਸ ਗੱਲ ਨੂੰ ਤਸਲੀਮ ਹੀ ਨਹੀਂ ਕਰਦਾ, ਇਸ ਕਰਕੇ ਉਹਨੂੰ ਬੜੀ ਮੁਸੀਬਤ ਖੜੀ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ ਜੇ ਤੂੰ ਰੱਬ ਨਾਲ ਜੁੜਨਾ ਨਾ, ਜੇ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜਿਹਨੂੰ ਮੈਂ ਨਮਸਕਾਰ ਕਰਦਾ ਹਾਂ, ਜਿਹਦੇ ਅੱਗੇ ਮੇਰਾ ਸੋ ਸਿਰ ਝੁਕਦਾ ਹੈ, ਜੇ ਤੂੰ ਵੀ ਉਹਦੇ ਅੱਗੇ ਝੁਕਣਾ ਤਾਂ ਤੈਨੂੰ ਆਪਣੇ ਧਿਆਨ ਵਿੱਚ ਇਹ ਸਾਰੇ ਸੰਸਾਰ ਦੇ ਪਦਾਰਥਾਂ ਨੂੰ ਮਿੱਟੀ ਸਮਝਣਾ ਪਏਗਾ, ਖਾਕ ਸਮਝਣਾ ਪਏਗਾ, ਵਿਭੂਤੀ ਸਮਝਣਾ ਪਏਗਾ। ਜੇ ਤੇ ਧਿਆਨ ਇੱਥੇ ਖਲੋਤਾ ਫਿਰ ਤੇ ਸੌਖਾ ਰਹੇਗਾ, ਤੇ ਜੇ ਧਿਆਨ ਇੱਥੇ ਨਹੀਂ ਹੈ ਤੇ ਫਿਰ ਕਹਾਣੀ ਤੇਰੀ ਜਿਹੜੀ ਹੈ ਉਹ ਵਿਗੜ ਜਾਏਗੀ। ਇੱਕ ਵਾਰਤਾ ਹੈ ਮਰਦਾਨੇ ਨਾਲ ਗੁਰੂ ਨਾਨਕ ਸਾਹਿਬ ਦੀ, ਇੱਕ ਗੱਲਬਾਤ ਮੈਨੂੰ ਮਿਲੀ ਹੈ। ਮਰਦਾਨਾ ਜਿਸ ਵੇਲੇ ਦਾ ਅੰਤ ਹੋਇਆ ਨਾ, ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਆ, ਕਹਿੰਦੇ ਨੇ ਮਰਦਾਨਿਆ ਇਹ ਦੱਸ ਵੀ ਤੇਰਾ ਹੁਣ ਅਸੀਂ ਤੈਨੂੰ, ਤੇਰਾ ਸਰੀਰ ਨਹੀਂ ਰਹਿਣਾ, ਜੀਵਨ ਨਹੀਂ ਰਹਿਣਾ, ਤੇ ਇਹ ਤੇਰਾ ਜਿਹੜਾ ਪੰਜ ਭੌਤਿਕ ਸਰੀਰ ਇਹਨੂੰ ਪਾਣੀ ਚ ਰੋੜੀਏ। ਬ੍ਰਾਹਮਣ ਲੋਕ ਜਿਹੜੇ ਬ੍ਰਹਮਵਾਦੀ ਨੇ ਉਹ ਕਹਿੰਦੇ ਨੇ ਪਾਣੀ ਚ ਰੋੜੋ। ਫਿਰ ਕਹਿਣ ਲੱਗੇ ਤੈਨੂੰ ਲੱਕੜਾਂ 'ਚ ਸਾੜੀਏ, ਤੈਨੂੰ ਮਿੱਟੀ 'ਚ ਦੱਬੀਏ, ਜਾਂ ਤੈਨੂੰ ਖੁੱਲ੍ਹੇਆਮ ਛੱਡ ਦਈਏ ਵੀ ਪੰਛੀ ਆਣ ਕੇ ਤੇਰਾ ਸਰੀਰ ਖਾ ਜਾਣ, ਭੋਗ ਜਾਣ। ਅਤੇ ਮਰਦਾਨਾ ਕਹਿੰਦਾ, ਆਖਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਬਾਬਾ ਜੀ, ਇਹ ਕਿਸ ਚੱਕਰ ਵਿੱਚ ਤੁਸੀਂ ਪੈ ਰਹੇ ਹੋ? ਅਜੇ ਵੀ ਮੇਰੇ ਸਰੀਰ ਦਾ ਕੋਈ ਚੱਕਰ ਹੈ ਬਾਕੀ? ਅਜੇ ਵੀ ਮੇਰੇ ਸਰੀਰ ਦੀ ਕੋਈ ਕੀਮਤ ਹੈ? ਤੇ ਕਹਾਣੀ ਮੁੱਕ ਚੁੱਕੀ, ਸਰੀਰ ਦੀ ਤਾਂ ਗੱਲ ਹੀ ਕੋਈ ਨਹੀਂ ਹੈਗੀ। फिर दूसरी गल गुरु नानक साहब ने कही, आखण लगे जी करदा है कि तू बहुत निरंकार की उस्तत कीती है, बहुत गुण गाए ने, बड़ा चंगा है तू, ते इउं करिए भी तू जिस वेले गुजर जाए ते तेरी कोई कबर मड़ी बना दी है बड़ी वधिया संगे मरमर ला के पत्थर ला के। ते मरदाना जवाब दिंदा बस उत्थे आउणा मैं। वो कहिंदा गरीब नवाज इस शरीर की कबर विचों ते मसा निकलण लगा, ध्यान रखना यह है ध्यान की विभूत, ध्यान रखना कि इस शरीर की कबर विचों ते मैं मसा निकलण लगा, बड़ी मेहनत मुशक्कत नाल इस शरीर की कबर तो छुटकारा होण लगा, ते तुसी मुड़के मैनू किसे कबर विच पाउणा चाहुंदे हो। यह उही मनुख कह सकदा जिन्हें समझ लिया है कि सब कुछ विभूत है, सब कुछ माया है, सब कुछ विट्टी है। कबीर कहिंदा है, कहिंदा माटी के हम पुत्रे मानस राख्यो नाउ, चार दिवस के पाहु ने बड बड रूंदे है ठाउ। कब्जा करी फिरदे आई प्रॉपर्टी मेरी, आई मेरी, कई कई इन्ने नीच हो जाने हैं कहने नहीं ये गुरुद्वारे नू ना जावे मेरे कब्जे च ही आ जावे, ये धर्मशाला नू चीज नहीं मिलनी चाहिए मैनू ही मिल जावे, मेरा सुख ना जावे धर्म जावे खूच। उंज कहिंदे जी धर्म सब तो अफजल चीज है। बड़िया अजीब अजीब स्थितियां ने साडियां, क्योंकि असी अपनी पकड़ की गल तो निकले नहीं, कि सतगुरु कहिंदे ने जिन्ना चिर ध्यान विच ये गल मनुख दे नहीं आउंदी नहीं गल बननी। इसलिए सतगुरु कहिंदे ने मुंदा संतोख शर्म पत चोली, ध्यान की करें है विभूत, पाठ जड़े ने बड़े ध्यान नाल करने हन। मुंदा संतोख नहीं मुंदा मुंदरा, मुंदा संतोख शर्म नहीं शर्म पत चोली, ध्यान की करें विभूत नहीं करें, ना इनू करे पढ़ना ना इनू करें पढ़ना, एक कार आरा हाहे नू स्यारी है तू करें, ध्यान की करें विभूत ता इहदे अर्थ ठीक होणगे। जे इसनू गलत पढ़िया तो अर्थ भी गलत होणगे, उत्थे तक नहीं पहुंच सकांगे। अगली पंक्ति है, सतगुरु फरमान करदे ने छिंथा काल, पहले ध्यान की विभूति की गल की सी, हुण इस तों भी अगां चले गए, बहुत नेड़े आ गए। आखण लगे जोगी खिंथा पहनता है गोदड़ी, टुटे फटे पुराने कपड़े मैले जे चोला पहन लेना, टाकियां लगिया हुई ये दसण वास्ते कि मैनू कोई फैशन परस्ती नहीं। तो हुण तां गल ही होर हो गई, हुण तां कहिंदा सिल्क पहनांगे तां ही साध आ, जिहदे इंप्रैशन नहीं पैना प्रभाव नहीं पैना, चक्कर होर पासे चला गया। लेकिन योगी जिहड़ा सी उह कहिंदा सी खिंथा पहननी है, टांके लाउणे ने। सतगुरु कहिंदे दई जो मर्जी पहन, तो रेशम पहन सूत पहन कुछ पहन, इस गल नाल कोई फर्क नहीं पैण लगा, लेकिन तू काल जिहड़ा ला मौत अपना अंत, इस नूं अपना पहरावा बना, इनू अपनी पोशाक बना, जिन्ने कपड़े तेरे नेड़े ने जिन्नी तेरी पोशाक तेरे नेड़े है तेरे शरीर दे नाल है, बस तू हर वेले अपनी मौत नूं भी अपने नाल समझ, मौत नूं भी अपने नाल समझ, समझ के मौत मेरे सिर उत्ते है। गुरु नानक साहब की वार्ता अगे भी शायद जिक्र किया होगा, सिद्धा नाल होई क्योंकि यह भी सिद्ध सिद्ध चर्चा ही है। तो सतगुरु कहण लगे लम्मी उम्र बना रहे हो 1000 साल, एक गल दसो भी लम्मी उम्र के बाद कि उम्र का अंत भी होएगा कि नहीं होएगा। जे तुसी लम्मी उम्र बना लो तो आखिर तो एक एंड आएगा ना, मरोगे ना। कहते हाँ तो मरना तो पेगा, फिर कहते लम्मी उम्र बनाने का की फायदा, जब मौत फिर रहनी है तो की लाभ है। लम्मी उम्र जी के कुछ लभना तो है नहीं ना, तुसी समाज का कुछ करना, इतने पत्थर बन के बैठे हो, तुहाडे नालों जिस पत्थर से बैठे हो उम्र बहुत ज्यादा, कई बह के तुर गए होणगे, कोई फायदा नहीं, इन्हें भी कुछ नहीं किया, तुम भी कुछ नहीं करना। फिर उन्होंने सवाल कर दिता गुरु नानक साहब से, आखण लगे तुसी की समझते हो। सतगुरु कहण लगे पहली गल तो कि रजा विच वाहिगुरु की रजा विच रहण की गल करो, जिनी उम्र उसने दिती है ना उतनी स्वीकार करो, कदे मंग ना करो, कदे कोशिश ना करो कि होर जी लीए होर जी लीए, लालसा है भी होर जीवन की लालसा भी एक लालच है। ते सतगुरु कहण लगे असी तां भाई मौत नूं अपना पहरावा अपनी पोशाक बनाया होया है, मौत नूं हर वेले अपने कोल समझते हैं, हर वेले तैयार हां मरन नूं। और ये जांच गुरु साहब ने सिख नूं दित्ती, उहदा ताहीं उहते सिख ने इतने वड्डे इनकलाब इतनी वड्डी क्रांति नूं जन्म दित्ता। अणख स्वैमान ते चढ़दी कला दी तां गल सिख दे कोल आई कि सिख दे दिमाग विच गुरु साहब ने पा दिता कि मौत नूं हर वेले अपने कोल समझना है, कि मौत किसे वेले भी आ सकती है। इस लई की करना, इस जीवन नूं चंगी तरह खर्च करन दी कोशिश करनी है, चंगी तरह इस नूं सर्फ करन दा यतन करना, किते वेस्ट ना हो जाए, किते जाया ना हो जाए समा। इस करके सतगुरु कहिंदे ने कि खिंथा काल कुआरी काया जुगत, युक्ति नाल जीवन ऐसी युक्ति नाल बतीत करना है कि ये जिहड़ी काया है, ये जिहड़ा शरीर है, इस नूं विकारां तों बचा के रखना, कुआरा रखना, इहनूं बुराइयां विच नहीं उलझण देना। योगियां दे अंदर एक मत चलिया सी तांत्रिक, ਉਹ ਕੁਆਰੀ ਔਰਤ ਨਾਲ ਰੱਖ ਕੇ ਵੀ ਯੋਗ ਸਾਧਨਾ ਕਰਦੇ ਸੀ। ਪੁੱਲ ਭੱਲ ਗਈ ਗੱਲ ਲੋਕਾਂ ਨੂੰ, ਲੇਕਿਨ ਪੁਰਾਣੇ ਸ਼ਾਸਤਰਾਂ ਚ ਪੁਰਾਣੇ ਗ੍ਰੰਥਾਂ ਚ ਇਹਦਾ ਜ਼ਿਕਰ ਹੈ। ਲੇਕਿਨ ਕੀਤਾ ਕਿ ਉਹਦੇ ਨਾਂ ਉੱਤੇ ਉਹ ਕੁਆਰੀ ਕਾਇਆ ਨਾਲ ਨਾ ਰੱਖਣ ਤੇ ਸਾਧਨ ਉੱਤੇ ਬੜੀ ਐਸ਼ ਕੀਤੀ ਲੋਕਾਂ ਨੇ, ਅਯਾਸ਼ੀ ਵਾਲੇ ਪਾਸੇ ਪੈ ਗਏ। ਬੁਰਾ ਕੰਮ ਤੇ ਛੇਤੀ ਧਰਮ ਤੁਰ ਪੈਂਦਾ ਨਾ, ਬੁਰੇ ਪਾਸੇ ਤੇ ਛੇਤੀ ਤੁਰ ਪੈਂਦਾ ਬੰਦਾ, ਔਰ ਉਹਦਾ ਪ੍ਰਭਾਵ ਬੁੱਧ ਮੱਤ ਤੇ ਵੀ ਪਿਆ। ਲੇਕਿਨ ਮੈਂ ਅਜੇ ਇਸ ਸੰਬੰਧੀ ਬਹੁਤੀ ਸਟੱਡੀ ਨਹੀਂ ਕਰ ਸਕਿਆ, ਉਹਦਾ ਅਸਰ ਪਿਆ ਜਿਹਦਾ ਪ੍ਰਤੱਖ ਤੁਸੀਂ ਇਸ ਰੂਪ ਦੇਖਦੇ ਹੋ। ਇਹ ਸ਼ੁਰੂ ਸ਼ੁਰੂ ਚ ਹੋਇਆ ਇਸ ਤਰ੍ਹਾਂ, ਹੋ ਸਕਦਾ ਉਹਦੇ ਕੋਈ ਸਾਧਨ ਮੌਜੂਦ ਹੋਣ, ਲੇਕਿਨ ਯੋਗ ਮਤ ਵਿੱਚ ਇਹ ਸਾਧਨ ਸੀ। ਔਰ ਇਹ ਆਮ ਮਨੁੱਖ ਦੇ ਅੰਦਰ ਵੀ ਇੱਕ ਗੱਲ ਹੈ, ਮਨੁੱਖ ਜਿਹੜਾ ਹੈ ਇਹਦੇ ਅੰਦਰ ਔਰਤ ਦੀ ਸੈਂਸ ਕੰਮ ਕਰਦੀ ਹੈ, ਔਰਤ ਅੰਦਰ ਮਰਦ ਦੀ ਸੈਂਸ ਕੰਮ ਕਰਦੀ ਹੈ। ਬੰਦਾ ਜਿਹੜਾ ਹੈ ਇਹ ਜੋੜ ਹੈ ਔਰਤ ਤੇ ਮਰਦ ਦਾ, ਕਿਉਂਕਿ ਮਾਂ ਪਿਓ ਤੋਂ ਜਨਮ ਹੁੰਦਾ ਹੈ। ਲੇਕਿਨ ਸਤਿਗੁਰੂ ਜਿਹੜੀ ਗੱਲ ਕਹਿੰਦੇ ਨੇ ਉਹ ਯੋਗੀ ਕਰਦਾ ਸੀ ਕੁਆਰੀ ਔਰਤ ਨਾਲ ਰੱਖ ਕੇ ਸਾਧਨਾ ਦੀ ਗੱਲ, ਗੁਰੂ ਸਾਹਿਬ ਕਹਿੰਦੇ ਨਹੀਂ। ਸਮਾਜਿਕ ਮਨੁੱਖ ਨੇ, ਸਧਾਰਨ ਮਨੁੱਖ ਨੇ, ਆਮ ਮਨੁੱਖ ਨੇ ਕੀ ਕਰਨਾ ਹੈ? ਕਹਿੰਦੇ ਨੇ ਆਮ ਮਨੁੱਖ ਨੇ ਇਹ ਕੰਮ ਕਰਨਾ ਹੈ ਕਿ ਇਸ ਨੇ ਯੁਗਤੀ ਨਾਲ ਆਪਣੇ ਜੀਵਨ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ, ਸੁਰੱਖਿਅਤ ਰੱਖਣਾ, ਵਿਕਾਰਾਂ ਚ ਖੁਬੜਾ ਨਹੀਂ। ਇਸੇ ਕਰਕੇ ਕਿਹਾ ਗਿਆ ਵੀ ਪਰਤਰੇ ਰੂਪ ਨਾ ਪੇਖੇ ਨੇਤਰ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਸਾਰਾ ਚਰਿੱਤਰ ਦਾ, ਕਰੈਕਟਰ ਦਾ ਜਿਹੜਾ ਚੱਲਣ ਦਾ ਸੰਜਮ ਗੁਰੂ ਸਾਹਿਬ ਨੇ ਦਿੱਤਾ, ਤੇ ਅੰਮ੍ਰਿਤ ਦੇ ਅੰਦਰ ਜਿਸਦੇ ਅਹਿਮ ਪਾਠ ਦਿੱਤੇ ਗਏ, ਉਸਦਾ ਕਾਰਨ ਸੀ ਕਿ ਗੁਰੂ ਸਾਹਿਬ ਮਨੁੱਖ ਨੂੰ ਇੱਕ ਸੰਜਮ ਦੇ ਰਹੇ ਨੇ ਜਿਹਦੇ ਵਿੱਚ ਉਸਨੇ ਵਿਕਾਰੀ ਨਹੀਂ ਬਣਨਾ, ਬਦਚਲਨ ਨਹੀਂ ਬਣਨਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ, ਪ੍ਰਤੀਤ ਤੋਂ ਮਤਲਬ ਭਰੋਸਾ, ਵਿਸ਼ਵਾਸ। ਯੋਗੀ ਦੇ ਹੱਥ ਵਿੱਚ ਡੰਡਾ ਹੁੰਦਾ, ਉਹ ਸਾਧਨਾ ਵਾਸਤੇ ਵਰਤਦਾ, ਮੇਰਾ ਤਾਂ ਖਿਆਲ ਹੈ ਕਰੇ ਕੁੱਤਿਆਂ ਕਾਤਿਆਂ ਨੂੰ ਹਟਾਉਣ ਲਈ ਵਰਤਦਾ, ਉਹ ਮੰਗਦਾ ਫਿਰਦਾ ਗਲੀਆਂ 'ਚ, ਤੇ ਕਿਤੇ ਨਾ ਕਿਤੇ ਭੌਂਕਦੇ ਹੋਣਗੇ, ਇਹ ਵੀ ਸਾਧਨ ਹੋਏਗਾ। ਕਿਤੇ ਔਕੜ ਵੀ ਆ ਜਾਂਦੀ ਹੈ, ਲੋੜ ਪੈਂਦੀ ਹੈ ਸ਼ਸਤਰ ਦੀ ਵੀ, ਚਾਹੇ ਕਿਸੇ ਰੂਪ ਵਿੱਚ ਹੋਵੇ, ਚਾਹੇ ਉਹਦਾ ਕੋਈ ਹੋਰ ਅਰਥ ਵੀ ਅਗਲਾ ਕਰ ਲਵੇ ਵੀ ਹਾਂਜੀ ਇਹ ਤੇ ਆਪਣੇ ਆਪ ਨੂੰ ਸਾਧਨ ਲਈ ਹੈ। ਲੇਕਿਨ ਸਤਿਗੁਰੂ ਕਹਿੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਉੱਤੇ ਪ੍ਰਤੀਤ, ਭਰੋਸਾ, ਉਹਦਾ ਭੈ ਆਪਣੇ ਅੰਦਰ ਰੱਖਣਾ, ਇਹ ਡੰਡਾ ਹੈ। ਇਹ ਗੱਲ ਮਨੁੱਖ ਦੇ ਅੰਦਰ ਆਉਣੀ ਚਾਹੀਦੀ ਵੀ ਮੇਰੀ ਹਰ ਕਰਤੂਤ ਨੂੰ ਉਹ ਦੇਖਦਾ ਹੈ। ਫਿਰ ਜੇ ਗੱਲ ਜਾਏਗੀ ਬਣ, ਤੇ ਜੇ ਕਹੇ ਵੀ ਇਹ ਦੇਖਦਾ ਨਹੀਂ, ਉਹ ਤੇ ਕਿਤੇ ਦੂਰ ਬੈਠਾ ਹੈ, ਤੱਕਦਾ ਨਹੀਂ, ਉਹ ਤੇ ਕਿਤੇ ਦੂਰ ਬੈਠਾ ਹੈ, ਕਿਹੜਾ ਪਤਾ ਲੱਗਣਾ ਉਹਨੂੰ? ਤੇ ਫਿਰ ਉਹਦੇ ਜੀਵਨ ਦੀ ਯੁਗਤੀ ਸੌਰ ਨਹੀਂ ਸਕਦੀ, ਫਿਰ ਤਾਂ ਗੋਲਕ ਤੋੜ ਸਕਦਾ ਗੁਰਦੁਆਰੇ ਦੀ ਵੀ, ਫਿਰ ਕੋਈ ਫਰਕ ਨਹੀਂ। ਫਿਰ ਤੇ ਉਹ ਭਰਾ ਦਾ ਘਰ ਵੀ ਭੰਨ ਸਕਦਾ, ਕੋਈ ਫਰਕ ਨਹੀਂ, ਕਿਉਂਕਿ ਉਹਨੂੰ ਉਹ ਸਮਝਦਾ ਕੋਈ ਦੇਖਦਾ ਨਹੀਂ, ਉਹ ਤੇ ਬਾਅਦ ਚ ਦੇਖੀ ਜਾਊਗੀ, ਉਹ ਤਾਂ ਦੇਖਦਾ ਨਹੀਂ ਹੈ। ਸਤਿਗੁਰੂ ਕਹਿੰਦੇ ਨਹੀਂ, ਇਹ ਪ੍ਰਤੀਕ, ਇਹ ਭਰੋਸਾ, ਇਹ ਵਿਸ਼ਵਾਸ ਕਿ ਸਭ ਕੁਝ ਵਾਹਿਗੁਰੂ ਅਕਾਲ ਪੁਰਖ ਦੇਖਦਾ ਹੈ, ਇਹ ਡੰਡਾ, ਇਹ ਦੰਡ ਜਿਹੜਾ, ਇਹ ਨਿਯੰਤਰਣ ਜਿਹੜਾ ਹੈ, ਇਹ ਕੰਟਰੋਲ ਤੇ ਸੰਜਮ ਜਿਹੜਾ ਹੈ, ਇਹ ਤੇਰੀ ਜ਼ਿੰਦਗੀ ਅੰਦਰ ਹੋਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਇੱਕ ਥਾਂ ਤੇ ਬਾਣੀ ਵਿੱਚ ਲਿਖਦੇ ਨੇ, ਕਹਿੰਦੇ ਨੇ ਧੈ ਤੇਰਾ ਡਰ ਅਗਲਾ ਖਪ ਖਪ ਛਿਜੈ ਦੇਹ, ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਿੱਠੇ ਖੇਹ, ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਕਹਿੰਦੇ ਨੇ ਜਿਹੜੇ ਲੋਕ ਇਸ ਭੈ ਵਿੱਚ ਨੇ ਕਿ ਪ੍ਰਮਾਤਮਾ ਕਿਹੜਾ ਦੇਖਦਾ, ਕਰ ਲਓ ਮੌਜ, ਉਹਨਾਂ ਨੂੰ ਕਹਿੰਦੇ ਬਹੁਤਾ ਡਰ ਵਾਪਰਦਾ, ਉਹਨਾਂ ਨੂੰ ਹੋਰ ਬਹੁਤਾ ਡਰ ਵਾਪਰਦਾ। ਇੱਕ ਥਾਂ ਤੇ ਹੋਰ ਵੀ ਲਿਖਿਆ, ਜਿਨ੍ਹਾਂ ਭਾਉ ਤਿੰਨ ਨਾਹੇ ਭਾਉ ਮੁੱਚ ਭਾਉ ਨਿਭਾਵਿਆ। ਕਹਿੰਦੇ ਜਿਨ੍ਹਾਂ ਨੂੰ ਤੇ ਇਹ ਭਾਉ ਹੈ ਕਿ ਪ੍ਰਮਾਤਮਾ ਦੇਖਦਾ ਹੈ, ਉਹਨਾਂ ਨੂੰ ਕੋਈ ਡਰ ਨਹੀਂ। ਤੇ ਜਿਹੜੇ ਇਸ ਨਿਰਭੈ ਵਿੱਚ ਨੇ ਵੀ ਉਹ ਕਿਤੇ ਦੂਰ ਬੈਠਾ, ਕੀ ਫਿਕਰ ਹੈ, ਕੋਈ ਚਿੰਤਾ ਨਹੀਂ, ਕਹਿੰਦੇ ਨੇ ਉਹਨਾਂ ਨੂੰ ਬਹੁਤਾ ਡਰ ਵਾਪਰਦਾ, ਉਹਨਾਂ ਨੂੰ ਬਹੁਤਾ ਭੈ ਭੁਗਤਣਾ ਪੈਂਦਾ, ਸਭ ਕੁਝ ਫਨਾਹ ਫਿਲਾ ਹੋ ਜਾਂਦਾ, ਸਵਾਏ ਤੜਫਣ ਦੇ, ਸਵਾਏ ਰੋਣ ਦੇ, ਸਵਾਏ ਆਹੋ ਗੁਜ਼ਾਰੀ ਦੇ, ਉਹਨਾਂ ਦੇ ਪੱਲੇ ਕੁਛ ਵੀ ਨਹੀਂ ਰਹਿ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਇਹਦਾ ਇਹ ਪਾਠ ਗਲਤ ਹੈ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਕੋਈ ਅਰਥ ਨਹੀਂ ਹੋਏਗਾ ਇਹਦਾ। खिंथा काल कुआरी काया जुगत डंडा प्रतीत आई पंथी सगल जमाती मन जीत है जग जीत। इस पंक्ति के संबंध में कल आप विचार करने की कोशिश करांगे क्योंकि यह भी गल बड़ी वड्डी है, छोटी जी नहीं। सतगुरु रहमत करन ते उन्हां दी पावन बाणी साडी समझ विच आए, भुला मेरियां समझ के दर गुजर करनियां। वाहिगुरु जी का खालसा, वाहिगुरु जी की फतेह।